सो सतगुरु महाराज सच्चे पातशाह अजे ए उनु पुत्री नु असीसां दे रहे ने कहंदे बेटी तू घबरा ना गुरु सदा अंग संग है सतगुरु सिख की करै प्रतपाल सेवक को गुर तेरे पिता ने सिक्खी कमाई है बेटी गरीब घराने विच पैदा होके सिक्खी कमा के दिखाई है उसने गुरु मेहमान हो देते इन इन पिछों उनु पता चल गया भी इधर किते सिखां दा इकट्ठ है सिखां दा गुरु आया होया है ते मेरे घर वाली तां डोला इधर नूं लैके चलेगी गुरु नूं मत्था टेकण असीं जांदे आं सिक्खी दरबार दे उनु चढ़ गया गुस्सा गुस्से दे विच ओह आया तां है कि मेरे घर वाली ने गलती की है इनू रस्ते च डांटा जदों आया गुरु साहब जी दे कोल ज्यों ज्यों हिमाचल दियां पहाड़ियां नूं कोई जांदा है बर्फानी पहाड़ियां कहिंदियां नूं उहदे हथ भी ठंडे उहदे पैर भी ठंडे उहदा मत्था भी ठंडा सारा शरीर ठंडा हुंदा जांदा ते गुरदाता गुर हिवे घर गुरु तां बर्फ दा घर है इन्नी शांति है जिस वेले पहुंचा नेड़े गुरु हरगोबिंद साहब दे कीते दर्शन वो सारी तपश खत्म हो गई गर्मी सब पिछे मिल गई जिस मिले मन होए आनंद सो सतगुर कही है मन की दुविधा दिन से हर परम बेवस होके गुरु के चरणों से मत्था टेक दे गुरु साहब कहने लगे बेटा ये मेरे सिख की पुत्री सिखां दियां पुत्रियां भी गुरु दियां पुत्रियां हैं तेरा सौरा बड़ा गुरसिख है पर मैनू पता चलिया है तेरा बाप तू थोड़ा सारा खानदान मुसलमान पीर नू मानदे हो सखी सरवर नू तुहानू शर्म नहीं आउंदी हिंदू होके मुसलमाना दे रिवाज मुसलमाना दे जूठियां चीजां खाने हो उहनां दे पीरां नू मानदे हो बेटा गुरसिखी धारण कर उहदा बच्चे दा इहा जिहा मन प्रेरिया सतगुरां दी इही जिही किरपा होई उन्हें सतगुरां दे चरण फड़ के सिखी दा दान मंगया कहिंदा महाराज भी बाप मेरा जो मर्जी करदा रहे मैं गुरु का सिख बनना चाहुंदा मैनू चरणामत दिओ अपना सिख सजा दिओ महाराज ने चरणामत दिता गुरमंत्र दे दिता ते सिखी च पक्का कर दिता कहण लगे बेटी हुण तैनू घबराउण दी लोड़ नहीं सब कुछ इह करूगा हुण तूं बस इहदे नाल लगी रहना पहुंचे घर हुण कहां माता डिगरी है पानी बार के पीना हुंदा है उपर नूं है पानी फेर के ना नूं दे मैनू तां पता नहीं लग्या है बीबियां जाणदियां होणगियां वी काहदे पींदियां होंदियां इह कहिंदियां धीए वी अज तां पानी पीणियां कल नूं तेरा लहू पीऊगी कई तां सत्थां आईआं जी ਤੇ ਉਹ ਬੀਬੀ ਉਹ ਵੀ ਕਹਿੰਦੀ ਹੈ ਕੋਈ ਨਹੀਂ ਪਾਣੀ ਪੂਣੀ ਬਾਰ ਲੈ ਤੂੰ ਮੈਂ ਆ ਗਈ ਹਾਂ ਤੇਰੀਆਂ ਛਾਲਾਂ ਚੁਕਾਉਂ ਹੁਣ ਇਹ ਤਾਂ ਜਦੋਂ ਸਿੱਖਿਆ ਇਹ ਦਿੱਤੀ ਜਾਵੇ ਸੱਸ ਵੀ ਇੱਕ ਮਾਂ ਹੁੰਦੀ ਹੈ ਮਾਂ ਨੂੰਹ ਨੂੰਹ ਨਹੀਂ ਹੁੰਦੀ ਧੀ ਹੁੰਦੀ ਹੈ ਇਹ ਰਿਸ਼ਤਾ ਨਹੀਂ ਜਿੰਨਾ ਚਿਰ ਵੱਜਦਾ ਉਹਨਾਂ ਤੇਰੇ ਵਿਤਕਰੇ ਰਹਿਣਗੇ ਆਉਣ ਸਾਹਿਬ ਤਾਂ ਕਹਿਣ ਲੱਗ ਗਿਆ ਲਓ ਜੀ ਜਦੀ ਇਹ ਦੁਕਾਨੀ ਧੀ ਆਈ ਹੈ ਨਾ ਸਾਡਾ ਤਾਂ ਘਰ ਦਾ ਬਸ ਹਾਲ ਹੀ ਲਈ ਖਰਾਬ ਹੋ ਗਿਆ ਭੈਣੇ ਗਵੰਢ ਲਾਉਂਦੇ ਬੈਠ ਬੈਠ ਕੇ ਪਹਿਲੇ ਪੰਜ ਸੱਤ ਕੁ ਦਿਨ ਕਿਉਂਕਿ ਦਾਜ ਦਹੇਜ ਨੂੰਹ ਨੂੰ ਚੰਗਾ ਲਿਆਉਂਦਾ ਹੁੰਦਾ ਹੈ ਚਾਰ ਪੰਜ ਕੁ ਦਿਨ ਤਾਂ ਸਾਰੇ ਪਿੰਡ ਚ ਬੁੜੀ ਦੇ ਹਾਜ਼ਰ ਨਹੀਂ ਹੁੰਦੀਆਂ ਆਹ ਵੀ ਲੈ ਕੇ ਆਈ ਹੈ ਨੂੰਹ ਆਹ ਵੀ ਲੈ ਕੇ ਆਈ ਹੈ ਬਸ ਫਿਰ ਥੋੜੇ ਚਿਰ ਤੋਂ ਬਾਅਦ ਵੀ ਨੂੰਹ ਦੀ ਵੀ ਭਾਸ਼ਾ ਸੁਣ ਲਓ ਤੇ ਸੱਸ ਦੀ ਵੀ ਸੁਣ ਲਓ ਇਹ ਬਹੁਤ ਆਪਣੇ ਸਮਾਜ ਦੇ ਵਿੱਚ ਗਲਤ ਰਿਵਾਜ ਸ਼ੁਰੂ ਹੋਇਆ ਗੁਰਸਿੱਖਾਂ ਨੂੰ ਐਸਾ ਨਹੀਂ ਚਾਹੀਦਾ ਹੁਣ ਗਾਹਾਂ ਲੜਕੇ ਦੀ ਮਾਂ ਡੀਕਦੀ ਹੈ ਪਾਣੀ ਵਾਰ ਕੇ ਪੀਣਾ ਨੂੰਹ ਦੇ ਉੱਤੇ ਨੂੰ ਚਲੋ ਰਸਮ ਕੀਤੀ ਪਿਤਾ ਵੀ ਆ ਗਿਆ ਸ਼੍ਰੀਕਾ ਕਬੀਲਾ ਭਾਈ ਪਹਿਲਾਂ ਸਖੀ ਸਰਬਰ ਦੇ ਲੈ ਚਲੋ ਪੀਰ ਜੀ ਦੇ ਮੱਥਾ ਟਕਾ ਲਓ ਆਸ਼ੀਰਵਾਦ ਦਵਾ ਲਈ ਲੈ ਗਏ ਬੀਬੀ ਨੇ ਕੀ ਬੋਲਣਾ ਸੀ ਉਹ ਭਾਈ ਮੂਹਰੇ ਹੈ ਸਾਧੂ ਉਹ ਕਹਿੰਦਾ ਕੀ ਕਰਨ ਲੱਗੇ ਉਹ ਕਹਿੰਦੇ ਟੀਕੇ ਟੇਕ ਜੀ ਮੱਥਾ ਟੇਕ ਪੀਰ ਨੂੰ ਕਹਿੰਦਾ ਮੈਨੂੰ ਤਾਂ ਜਿਉਂਦਾ ਜਾਗਦਾ ਪੀਰ ਮਿਲ ਗਿਆ ਮੈਂ ਹੁਣ ਇਹ ਪੀਰ ਨੂੰ ਮੱਥਾ ਨਹੀਂ ਟੇਕਣ ਵਾਲਾ ਲੱਤ ਮਾਰੀ ਉਹਦੇ ਜਾਗਦਾ ਐਟਾ ਮੱਥਾ ਟੇਕਣ ਜਾਂਦਾ باپ کہنا وہ تیری مت چ فرق پی گیا وہ پیر دے لت ماری کہ ہالے تو لتیں ماری ہے کہ میں تو ڈھا دینا یہ اجے تو لتیں ماری ہے بت پوج پوج ہندو موئے ترک موئے سرنائی وہ لے جا رہے ہوئے لے گاڈے تیری گت تو ہونا پائی کبیر پاتر پوج ہے مول ہے من ہٹ تیرتھ جائے دیکھا دیکھی سوانگ تر پھولے پٹکا کھائے کبیر پہن پرمیشر کیا پوجا سب سنسار اس پر واسطے جو ڈوبے کالی تار ہوتا کہندے منج تار وچ ملی او کہندے جی یہ دماغ ہل گیا پیر دی کروپی ہوگی لے جاؤ یہ نہیں منگا ہے لے جاؤ یہ پیر دی کروپی ہوگی سمادھا نو منع والے جڑے نے وہ اس طرح دیا زیادہ پروا پاؤں ہوں اے جی تھوڑا اے منڈا نہیں بچتا ہوں لت مارتی نا انہیں لت ٹوٹ جانی ہے وہ کہہ رہا لت ٹوٹو تا جو پیر چڈو تھا پیر بھی چڈنا ہوں میں آکل کی پتری نے کہہ بھی جنہ چر پیر خانہ نہیں سارے گھر تو ٹائم کہ دکھی کری جانا آپ بھی اس طرح کر بھی یہ کام نبیڑنا اچھا رات میں جو چکیا کہیں گلا رات میں پیر دیا اٹا کلارتی کری کری دن چڑھ دن دیکھا پیر صاحب کھڑا پیا وہ جب آ کے دیکھا کہ کرے کہتے جی وہ تھوڑے وہی وہ کرتوت ہے جا کے پوچھا کہنا بھائی سادھو سادہ کہنے لگا کی کرے کہ جی اٹان پٹھے جی پکیا نے کی ہے یہ مینو زہر پیر مل گیا کہنا بھی بچیا تیرے نال ہوں مینو لگتی نہیں نبھتی بیبی بڑی خوش ہے بھی جڑا کچھ ہوں پتی دیو کر رہے میں تو جی نال ہی آیا میں تو جیتے میرے ماں نے کہا جی پریشان مل کے رہنا جتنے میں جاوے ایک کروں گا چکلا میرے تو چکنیاں بہن گیا جی ہے وہ دن کٹیا کر کے پھر بنا دیا کر سما تو رات میں جا کرے گھر والی کہنا بھی یہ پا مکا دیے پکے طور پہ تم میرے نال چلو یہ کرنا کہنا میں پٹو تون چیٹی چلے گا خوہ چو کٹوں تو ترے رات رات پیر صاحب پتال چ پہنچاتے تڑکے پیر نہ لبے کتنے آئے نہ اتنے لبے کوئی پھر انہیں کہا پتا جی یہ پیران چ کچھ نہیں ہے گرو نانک جہار روپ دے اندر پیر شیما وہ دل پنجن گر سورما پنج پیالے پنج پیر سٹھن پیر بیٹھا گر پاری ارجن کایا پلٹ کی مورت ہر گر مسوائے ستگرو مہاراج کے چرنوں چ گئے پاتشاہ پیر خانے والا تو مکاتا کام لڑائی لڑائی تو بہت ہوئی بھی ہوں تھی کرپا کہنے سکھا فکر نہ کر کوئی پیر فقیر گرو کا سکھ جی کا جڑا رحتمان ایکتوں چ کچھ نہیں مہاراج صاحب نے بل دتا سی اس دن انہوں پتری وہ گل رہ گئی سی پیچھے جب انہیں سکھی دھارن کر لی مہاراج نے پھر دونوں آسیس بخشی کہنے بیٹا تے گھر ایک پتر پیدا ہوئے گا وہ نام رکھنا روپ چند چندرمے ورگا روپ ہوئے گا اس کا مہاراج کہنے مہاراج کہن لگے تیرے پتا نے سکھی دھارن کر کے اپنا خاندان کر دیتا تیرے پیکے گھر تو پہلے کرے ہوئے سی کیونکہ تیرا پتا سکھ ہے ہوں تو چلیے سہرے گھر تیرا پتی سکھ ہو گیا مہاراج کہندے میں برد نے تیرا پت بھی سکھ ہوگا تیرے پوترے بھی سکھ ہوں گے تیرے خاندان وچ لمے دور تک تیری خاندان سکھی رہے گی مہاراج یہ برد دے مہاراج سما پا کے بیٹے نے جنم لیا نام رکھیا روپ چند جی نام تے پائی روپا وسیا ہوا ہے روپ چند تے جس ویلے بڑا ہویا پتا دے نال کام دا ہاتھ بٹاؤن لگا روپ چند تے بھائی سادھو لکڑاں کٹ رہے ہیں جنگل وچ گرمی دی رت کنا پانی دا بھر کے رکھا ہویا پرانے سمے دے وچ طریقہ سی بھی کس طریقے دے نال کئی تاں ریتا چھڑ کے اُدے تے رکھ دے پانی دا گھڑا کئی کڑی پا کے کئی طرح دے سادھن سی سورا پا کے رکھنا پانی ٹھنڈا ہوندا سی فرج نالوں بھی زیادہ ودھیا ہوندا سی فرج والا تو کئی بیماریاں بھی پیدا کر دیا تو وہ جڑا گھڑے کا پانی ہے وہ کئی گن ہوں ਤੁਸੀਂ ਜਾ ਕੇ ਫਰਿੱਜ ਨਾ ਬੰਦ ਕਰ ਦਿਓ ਬੀਬੀ, ਕਿਤੇ ਉਹ ਆਪਣਾ ਹੁਣ ਨੀ ਕੰਮ ਚੱਲਣਾ, ਹੁਣ ਤਾਂ ਫਰਿੱਜ ਵਾਲਾ ਹੀ ਚੱਲੂਗਾ, ਉਹ ਦੁਨੀਆਂ ਪੁਰਾਣੇ ਸਮੇਂ ਦੀ ਗੱਲ ਹੈ। ਤੇ ਜਿਸ ਵੇਲੇ ਪਾਣੀ ਠੰਡਾ ਹੋਇਆ, ਹਵਾ ਜਿਉਂ ਜਿਉਂ ਚੱਲਦੀ ਭਾਵੇਂ ਉੱਪਰ ਪਾਣੀ ਐਨ ਪੂਰਾ ਠੰਡਾ ਹੋਇਆ, ਪੁੱਤਰ ਕਹਿੰਦਾ ਪਿਤਾ ਜੀ ਪਿਆਸ ਲੱਗੀ ਹੈ। ਕਹਿੰਦਾ ਬੇਟਾ ਥੋੜਾ ਜਿਹਾ ਹੋਰ ਕੰਮ ਕਰ ਲਈਏ। ਕੰਮ ਕਰਨ ਵਾਲੇ ਨੂੰ ਲਾਹਾ ਹੁੰਦਾ, ਗੋਡੀ ਕਰਨ ਵਾਲਾ, ਵਾਢੀ ਕਰਨ ਵਾਲਾ, ਕਹਿੰਦਾ ਇੰਨਾ ਕੁ ਹੋਰ ਕਰ ਲਈਏ, ਫਿਰ ਉਹ ਤੋਂ ਬਾਅਦ ਬਹਿ ਜਾਂਦੇ ਹਾਂ, ਆਪਣਾ ਦਮ ਵੀ ਲੈ ਲਾਂਗੇ, ਆਪਾਂ ਪਾਣੀ ਵੀ ਪੀ ਲਾਂਗੇ। ਜਿਉਂ ਜਿਉਂ ਕੰਮ ਕਰਦੇ ਗਏ ਪਿਆਸ ਹੋਰ ਤੇਜ਼ ਹੁੰਦੀ ਗਈ, ਤੇ ਉਹ ਪੁੱਤ ਦੋਨੇ ਬਹੁਤ ਪਿਆਸ ਲੱਗੀ ਹੈ। ਪਰ ਜਿਸ ਵੇਲੇ ਪਾਣੀ ਪੀਣ ਵਾਸਤੇ ਪਾਣੀ ਦੇ ਪਾਤਰ ਕੋਲ ਆਏ, ਘੜੇ ਦਾ ਚੱਪਣ ਚੁੱਕਿਆ, ਠੰਡਾ ਤੇ ਨਿਰਮਲ ਜਲ ਦੇਖ ਕੇ ਗੁਰੂ ਯਾਦ ਆ ਗਿਆ। ਬੇਟਾ ਰੂਪ ਚੰਦ, ਹਾਂ ਪਿਤਾ ਜੀ, ਇਹ ਪਾਣੀ ਤਾਂ ਗੁਰੂ ਦੇ ਪੀਣ ਯੋਗ ਹੈ। ਰੂਪ ਚੰਦ ਕਹਿਣ ਲੱਗੇ, ਹਾਂ ਪਿਤਾ ਜੀ, ਜੇ ਪਾਣੀ ਗੁਰੂ ਪੀਵੇ ਆਪਣੀ ਕਮਾਈ ਸਫਲੀ ਹੋ। ਕਹਿੰਦਾ ਫਿਰ ਢੱਕਣ ਧਰ ਦਿਓ, ਪਾਣੀ ਨਹੀਂ ਪੀਣਾ, ਪਿਆਸ ਲੱਗੀ ਹੋਈ ਹੈ, ਪਾਣੀ ਨਹੀਂ ਪੀਣਾ। ਪਾਣੀ ਪੀਣਾ ਤਾਂ ਪਹਿਲਾਂ ਗੁਰੂ ਨੂੰ ਪਿਆ ਕੇ ਫੇਰ ਪੀਣਾ। ਹੁਣ ਇੱਕ ਪਿਆਸ ਤਾਂ ਲੱਗੀ ਸੀ ਜਿਸਮਾਨੀ ਪਿਆਸ, ਇੱਕ ਪਿਆਸ ਲੱਗੀ ਮਾਨਸਿਕ ਪਿਆਸ, ਦਰਸ ਤੇਰੇ ਦੀ ਪਿਆਸ ਮਨ ਲੱਗੀ, ਦਰਸ਼ਨਾਂ ਦੀ ਪਿਆਸ ਲੱਗੀ। ਉਡੀਕ ਰਹੇ ਨੇ ਉਹ ਘੜੀਆਂ ਕਦੋਂ ਆਉਣ ਜਦੋਂ ਗੁਰੂ ਤੇਰਾ ਦਰਸ਼ਨ ਹੋਵੇ। ਤਨ ਸੋ ਬੇਲਾ ਕੜੀ ਤਨ, ਤਨ ਮੂਰਤ ਪਰਸ਼ਾ। ਉਧਰ ਇਤਫਾਕ ਆ ਗੁਰੂ ਸਾਹਿਬ, ਫਿਰ ਇੱਥੇ ਸਾਈਂ ਦਾਸ ਦੇ ਭਾਈ ਕੀ ਟੋਲੀ ਆਏ ਹੋਏ ਸੀ। 30 ਮੀਲ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੰਤਰਯਾਮਤਾ ਨਾਲ ਦੇਖਿਆ ਵੀ ਪਿਓ ਪੁੱਤ ਪਾਣੀ ਦੇ ਪਿਆਸੇ ਮਰ ਚੱਲੇ ਨੇ, ਹੁਣ ਤਾਂ ਦਮ ਸਿੱਕਣਾ ਪੈਣ ਵਾਲੀਆਂ ਹੋ ਗਈਆਂ। ਪਿਆਸ ਬਹੁਤੀ ਸੀ ਲੱਗੀ, ਗਰਮੀ ਪੈ ਰਹੀ ਸੀ, ਤੇ ਆਖਰ ਬੇਹੋਸ਼ੀ ਤੱਕ ਗੱਲ ਚਲੀ ਗਈ ਤੇ ਪੁੱਤਰ ਬੇਹੋਸ਼ ਹੋ ਗਿਆ। ਬਾਪ ਉਹਦੇ ਮੂੰਹ ਵਿੱਚ ਪਾਣੀ ਦੀਆਂ ਬੂੰਦਾਂ ਨਹੀਂ ਪਾ ਰਿਹਾ। ਕਹਿੰਦਾ ਸੰਕਲਪ ਕਰਤਾ ਵੀ ਪਹਿਲਾਂ ਗੁਰੂ ਨੂੰ ਪਿਆਉਣਾ, ਫਿਰ ਪਾਣੀ ਪੀਣਾ। ਪਤਾ ਵੀ ਪੁੱਤਰ ਮਰ ਚੱਲਿਆ, ਸਿਦਕ ਨਿਭਾਉਣਾ ਬੜਾ ਔਖਾ, ਬਹੁਤ ਔਖਾ। ਸਿਰ ਤੋਂ ਭਰੇ ਹੈ ਪ੍ਰੇਮ ਦਾ ਡੇਰਾ ਜਿਹੜਾ ਉਹ ਭਰੇ ਨਹੀਂ ਹੈ। ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰਤੜੀ ਗਲੀ ਗਈ। ਜਦੋਂ ਗੁਰੂ ਸਾਹਿਬ ਨੇ ਦੇਖਿਆ ਵੀ ਸਿੱਖ ਤਾਂ ਮੇਰੇ ਮਰਨ ਦੇ ਕਿਨਾਰੇ ਪਹੁੰਚ ਗਏ, ਲੈ ਕੇ ਘੋੜਾ ਮਹਾਰਾਜ ਸਾਹਿਬ ਜੀ ਨੇ ਇੱਕ ਵੀ ਸਿੱਖ ਨੂੰ ਨਹੀਂ ਕਿਹਾ, ਕਹਿੰਦੇ ਤੁਸੀਂ ਆ ਜਾਓ, ਮੈਂ ਹੁਣ ਰੁਕ ਨਹੀਂ ਸਕਦਾ। ਗੁਰੂ ਸਾਹਿਬ ਇਕੱਲੇ ਚੱਲੇ, 30 ਮੀਲ ਦਾ ਪੈਂਡਾ ਕਰਕੇ ਉੱਥੇ ਪਹੁੰਚੇ। ਜਦੋਂ ਆ ਕੇ ਦੇਖਿਆ ਦੋਨੇ ਗੁਰਸਿੱਖ ਬੇਹੋਸ਼ ਹੋਏ, ਧਰਤੀ ਦੇ ਡਿੱਗੇ ਪਏ, ਹੋਸ਼ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਜਲਦੀ ਉੱਥੇ ਪਹੁੰਚੇ, ਘੋੜੇ ਤੇ ਸਵਾਰ ਹੋ ਕੇ ਆਪ ਚੱਲ ਕੇ ਗੁਰੂ ਆ ਗਿਆ। ਕੌਣ ਲੈ ਕੇ? ਸਿੱਖ ਦਾ ਪ੍ਰੇਮ ਲੈ ਕੇ। ਸਤਿਗੁਰੂ ਮਹਾਰਾਜ ਨੇ ਉਹਨਾਂ ਡਿੱਗਿਆਂ ਨੂੰ ਚੁੱਕਿਆ, ਆਪਣੇ ਗੋਡਿਆਂ ਤੇ, ਆਪਣੇ ਪੁੱਤਰਾਂ ਦੀ ਤਰ੍ਹਾਂ ਜਿਵੇਂ ਆਪਣੇ ਪੁੱਤਰਾਂ ਨੂੰ ਬੁੱਕਲ 'ਚ ਬਿਠਾਉਂਦੇ ਸੀ, ਤੇ ਸਤਿਗੁਰੂ ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਚੇਤਨਾ ਦਿੱਤੀ। ਜਦੋਂ ਮੂੰਹ ਦੇ ਵਿੱਚ ਪਾਣੀ ਪਾਉਣ ਲੱਗੇ, ਚੇਤਨਾ ਆ ਗਈ, ਮਹਾਰਾਜ ਦੇ ਚਰਨ ਫੜ ਲਏ, ਕਹਿੰਦੇ ਸਤਿਗੁਰੂ ਇਹ ਨਿਯਮ ਨਾ ਤੜਾਓ, ਪਹਿਲਾਂ ਪਾਣੀ ਤੁਸੀਂ ਛਕੋ, ਜਲ ਪੀ ਸਕੋ। ਸਿੱਖ ਦਾ ਸਿਦਕ ਰੱਖਣ ਵਾਸਤੇ ਗੁਰੂ ਪਹੁੰਚਿਆ, ਗੁਰੂ ਕਹਿ ਦਿਓ। ਮਹਾਰਾਜ ਨੇ ਉਹਨਾਂ ਦਾ ਮਨ ਰੱਖਣ ਵਾਸਤੇ ਜਲ ਛਕਿਆ, ਆਪਣਾ ਸੀਤ ਪ੍ਰਸ਼ਾਦ ਉਹਨਾਂ ਦੋਨਾਂ ਨੂੰ ਦਿੱਤਾ, ਪਿਓ ਪੁੱਤਰਾਂ ਨੂੰ। ਮਹਾਰਾਜ ਨੇ ਫਿਰ ਵਰ ਦਿੱਤਾ, ਕਹਿਣ ਲੱਗੇ ਗੁਰਸਿੱਖੋ, ਹੁਣ ਤੁਸੀਂ ਲੰਗਰ ਚਲਾਓ, ਤੁਹਾਡੇ ਲੰਗਰ ਦੇ ਵਿੱਚ ਅੰਨ ਦੀ ਤੋੜ ਨਹੀਂ ਕਦੇ ਆਏਗੀ, ਤੇ ਤੁਹਾਡੇ ਲੰਗਰ ਦੇ ਵਿੱਚ ਦੁਨੀਆਂ ਦੇ ਸੁੱਕੀਆਂ ਲੱਕੜਾਂ ਜਲਦੀਆਂ ਤੇ ਤੁਹਾਡੇ ਗਿੱਲੀਆਂ ਵੀ ਜਲਣਗੀਆਂ। ਇਹ ਵਰ ਦੇ ਦਿੱਤਾ। ਮਲੇਰਕੋਟਲੇ ਕੋਲ ਭਾਈ ਕੀਆਂ ਬਾਗੜੀਆਂ ਉਸੇ ਖਾਨਦਾਨ ਦੇ, ਜਿੱਥੇ ਇਹ ਪ੍ਰਥਾ ਚੱਲੀ ਆ ਰਹੀ ਹੈ ਹੁਣ ਤੱਕ, ਸੰਤ ਗਿਆਨੀ ਕਰਤਾਰ ਸਿੰਘ ਜੀ ਗਏ ਸੀ, ਉਹ ਕਹਿੰਦੇ ਮੈਂ ਆਪਣੇ ਅੱਖੀ ਸੁੱਕੀਆਂ ਲੱਕੜਾਂ ਦੀ ਗਿੱਲੀਆਂ ਜਲਦੀਆਂ ਵੇਖੀਆਂ ਨਗਰ ਦੇ ਵਿੱਚ। ਮਹਾਰਾਜ ਸਾਹਿਬ ਨੇ ਵਰ ਦਿੱਤੇ, ਪਰ ਦਰਸ਼ਨਾਂ ਦੀ ਪਿਆਸ ਦੂਸਰੀ ਪਿਆਸ ਨਾਲੋਂ ਜ਼ਿਆਦਾ ਲੱਗੀ ਸੀ। ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ ਹੋਂਦ ਨਿਹਾਰੀ ਸਾਹਿਬ, ਧੰਨ ਸੋ ਵੇਲਾ ਜੀ ਦਰਸ਼ਨ ਦਰਸ਼ਨ ਕਰਨਾ ਹੋਂਦ ਨਿਹਾਰੀ ਸਤਿਗੁਰ ਚਰਨਾ। ਆਓ ਕੱਲ ਦਾ ਦਿਨ ਹੋਰ ਇੱਕ ਆਪਣੇ ਕੋਲ ਹੈ, ਸਮੇਂ ਸਿਰ ਪਹੁੰਚ ਕੇ ਸਾਧ ਸੰਗਤ ਦਾ ਲਾਭ ਪ੍ਰਾਪਤ ਕਰਨਾ। ਜਿਹੜੇ ਗੁਰਮੁਖ ਹੁਣ ਤੱਕ ਨਹੀਂ ਬੋਲ ਸਕੇ, ਜਿੰਨੀ ਤੁਝ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਪਾਇਆ, ਗੁਰਸਤੋਤਰੀ ਸਾਰੀਆਂ ਸੰਗਤਾਂ ਨੇ ਬੋਲਿਆ। ਧੰਨ ਹੈ ਵਾਹਿਗੁਰੂ, ਧੰਨ ਹੈ ਗੁਰੂ ਨਾਨਕ ਸਾਹਿਬ, ਤੈਨੂੰ
Thank you.